ਦੱਖਣੇ ਮਹੱਲਾ ਪੰਜਵਾਂ ਜਾਮੂ ਆਵੇ ਚਿੱਤ ਤੂੰ ਤਾਂ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਿਰੀ ਤਹਿੰਜਾ ਨਾਉ
ਜਾਮੂ ਆਵੇ ਚਿੱਤ ਜਦ ਤੂੰ ਮੇਰੇ ਚਿੱਤ ਚ ਹੈ ਪ੍ਰਗਟ ਆ ਜਾਣਾ ਤਾਂ ਹੱਬੇ ਸੁਖ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਮੈਨੂੰ ਮੇਰੇ ਕੋਲ ਸਾਰੇ ਸੁਖ ਹੀ ਸੁਖ ਹੁੰਦੇ ਨੇ ਦੁੱਖ ਕੋਈ ਵੀ ਨਹੀਂ ਹੁੰਦਾ
ਹਾਂਜੀ ਲਾਹੋ ਤੋਂ ਲਾਹਾ
ਲੈਣਾ ਪ੍ਰਾਪਤ ਕਰਨਾ ਆ ਜਾਂਦੇ ਨੇ ਸੁਖ ਲਾਹੋ ਸਾਰੇ ਸੁੱਖਾਂ ਨਾਲ ਲਾਹ ਲੈਣਾ ਫਿਰ ਮੈਂ
ਨਾਨਕ ਮਨ ਹੀ
ਪੰਜ ਰਣਾਵਲਾ ਮਨ ਕਹਿੰਦਾ ਅੰਦਰੇ ਰੰਗ ਚੜੀ ਜਾਂਦਾ ਮਨ ਨੂੰ ਅੰਦਰ ਨਾਮ ਦੇ ਰੰਗ ਚ ਅੰਦਰੇ ਮਨ ਨੂੰ ਰੰਗੀ ਜਾਈਦਾ ਹੈ ਉਦੋਂ
ਪਿਰੀ ਤਹਿੰਜਾ ਨਾ
ਫਿਰੀ ਤਹਿੰਜਾ ਨਾ ਬਸ ਫਿਰ ਫਿਰ ਵਰਗਾ ਹੀ ਹੋ ਜਾਂਦਾ ਤੂੰ ਵੀ ਤੇਰਾ ਗਿਆਨ ਅਰ ਫਿਰ ਦਾ ਗਿਆਨ ਤੇਰਾ ਤੂੰ ਇੱਕੋ ਹੋ ਜਾਂਦੇ ਫਿਰ ਤੂੰ ਵੀ ਤੇਰੇ ਬਣ ਜਾਂਦੇ ਇੱਕੋ ਹੋ ਜਾਂਦਾ ਫਿਰ ਇੱਕੋ ਰਹਿ ਗਿਆ ਫਿਰ ਤੇਰੇ ਹੋ ਗਿਆ ਇਹ ਵੀ ਦੁੱਧ ਦੀ ਬਾਲਟੀ ਚ ਪਾਣੀ ਦਾ ਗਲਾਸ ਪਾਤਾ ਫਿਰ ਉਹ ਦੁੱਧ ਹੋ ਗਿਆ ਉਹਨੂੰ ਉਹਨਾਂ ਜਿਹੜੇ ਪਾਣੀ ਦਾ ਜਿੰਨਾ ਜਿਹੜਾ ਬਾਹਰ ਸੀ ਅਲੱਗ ਫਿਰ ਤਾਂ ਪੈ ਗਿਆ ਅੰਦਰ ਦੁੱਧ ਹੋ ਗਿਆ ਸਾਰਾ ਹੀ ਸਾਰੇ ਦਾ ਨਾਮ ਦੁੱਧ ਹੈ ਸਾਰੇ ਦਾ ਨਾਮ ਹੀ ਪੈਰ ਹੈ
ਠੀਕ ਹੈ ਜੀ ਮਨ ਹੀ ਮੰਜ ਰੰਗਾਵਲਾ ਮੇਰੇ ਮਨ ਨੂੰ ਰੰਗ ਚੜ ਗਿਆ
ਰੰਗ ਚੜ ਗਿਆ ਉਹਦੇ ਵਿੱਚ ਆ ਕੇ ਰੰਗ ਚੜ ਗਿਆ ਦੁੱਧ ਵਿੱਚ ਪੈ ਗਿਆ ਦੁੱਧ ਹੈ ਰੰਗ ਚੜ ਗਿਆ ਦੁੱਧ ਹੋ ਗਿਆ ਉਹ
ਤੇਰੀ ਤਹਿੰਜ ਤੇਰੇ ਗਿਆਨ ਨਾਲ ਹੈ ਜੀ ਤੇਰੀ ਬੁੱਧੀ ਹੈ
ਪਤੀ ਤਹਿੰਜਾ ਨਾ ਤੂੰ ਵੀ ਪਤੀ ਹੋਈ ਹੈ
ਅੱਛਾ ਜੀ ਤੇਰਾ ਹੀ ਨਾਮ ਪਤੀ ਹੈ ਤਾਂ ਮੈਨੂੰ ਰੰਗ ਚੜਿਆ ਤੇਰੇ ਵਾਲਾ
ਤੂੰ ਹੁਣ ਪਤੀ ਹੋਈ ਹੈ
ਠੀਕ ਹੈ ਜਿਹੜਾ ਮਨ ਨੂੰ ਰੰਗ ਚਾੜ ਦੇਵੇ ਉਹੀ ਪਤੀ ਹੈ ਜੀ
ਕੋਈ ਹੋਵੇ ਦੋਵੇਂ ਪਤੀ ਹੋ ਗਿਆ ਹੁਣ ਹੋਰ ਰਹਿ ਗਿਆ
ਠੀਕ ਹੈ ਇਹ ਹੁਣ ਰੰਗ ਵਾਲੇ ਦਾ ਨਾਮ ਪਿਰੀ ਬਣ ਗਿਆ ਜੀ ਪਿਰੀ ਤਹਿੰਜਾ ਨਾਮ
ਰੰਗ ਇੱਕ ਹੋ ਗਿਆ ਰੂਪ ਇੱਕ ਹੋ ਗਿਆ ਵੱਖਰਾ ਨਹੀਂ ਨਾ ਰੰਗ ਰੂਪ ਰਿਹਾ ਕੋਈ ਵੱਖਰੀ ਹੋਂਦ ਵੱਖਰੀ ਨਹੀਂ ਰਹੀ
ਠੀਕ ਹੈ ਜਿਵੇਂ ਸੱਤੇ ਬਲਵੰਡੇ ਦੀ ਬਾਤ ਹੈ ਜੋਤ ਉਹਾ ਜੁਗਤ ਸਾਈ
ਬਸ ਬਸ ਆਪ ਆਪੇ ਸੇਤੀ ਮਿਟਿਆ ਹਾਂਜੀ
ਮਹੱਲਾ ਪੰਜਵਾਂ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਛਾਰ ਖਾਕ ਲੋੜਿੰਦਾ ਤਨ ਖੇ ਜੋ ਰੱਤੇ ਦੀਦਾਰ
ਕੱਪੜ ਭੋਗ ਵਿਕਾਰ ਇਹ ਹੱਬੇ ਹੀ ਛਾਰ ਆ ਕੱਪੜੇ ਲੈ ਲੋ ਵਧੀਆ ਤੋਂ ਵਧੀਆ ਪਾਉਂਦੇ ਨੇ ਲੋਕ ਬੜੇ ਬੜੇ ਰੀਸ ਆਦਮੀ ਰਾਜੇ ਬੜੇ ਬੜੇ ਜਿਹੜੇ ਤੇਰਿਆਂ ਦੇ ਸੰਤ ਪੰਤ ਨੇ ਉਹ ਵੀ ਬਹੁਤ ਕੀਮਤੀ ਕੱਪੜੇ ਪਾਉਂਦੇ ਨੇ ਬੜੇ ਬੜੇ ਭੋਗ ਵੀ ਚੰਗੇ ਚੰਗੇ ਪਦਾਰਥ ਖਾਂਦੇ ਨੇ ਇਹ ਸਭੇ ਛਾਲ ਸੁਆਹ ਹੈ ਸੁਆਹ ਹੋ ਜਾਣੀ ਹੈ ਸਭ ਦੀ ਖਾ ਕੁਲੜਿੰਦਾ ਤਨ ਖੇ ਜੋ ਰੱਤੇ ਦੀਦਾਰ ਜਿਹੜੇ ਦੀਦਾਰ ਦਾ ਉਹਦਾ ਦੀਦਾਰ ਦਾ ਰੰਗ ਚੜ ਗਿਆ ਨਾ ਜਿਹਨਾਂ ਉਹਦਾ ਦਰਸ਼ਨ ਹੋ ਗਿਆ ਉਹ ਕਾ ਕੁਲੜਿੰਦਾ ਤਨ ਖੇ ਆ ਜਿਹੜਾ ਤਨ ਖੇ ਹੈ ਨਾ ਸਰੀਰ ਉਹ ਤਾਂ ਇਹਦੇ ਵਿੱਚ ਐ ਹੁੰਦਾ ਵੀ ਆ ਜਿਹੜੀ ਖੇ ਦੇ ਵਿੱਚ ਜਿਵੇਂ ਗਧਾ ਲੜਦਾ ਨਾ ਐ ਲੜਦੇ ਨੇ ਇਹਨੂੰ ਖੇ ਸਮਝ ਕੇ ਰਹਿੰਦੇ ਸਰੀਰ ਚ ਇਹਦੇ ਸਮਝਦੇ ਖੇ ਦੇ ਇਹਦੇ ਵਿੱਚ ਲੋਟ ਪੋਟ ਤਾਂ ਰਹਿੰਦੇ ਨੇ ਐ ਰਹਿੰਦੇ ਨੇ ਜਿਵੇਂ ਖੋਤਾ ਸਵਾਹ ਦੇ ਢੇਰ ਤੇ ਹੁੰਦਾ ਆਰਾਮ ਕਰਦਾ ਹੁੰਦਾ ਐ ਇਹਦੇ ਆਰਾਮ ਕਰ ਲੈਂਦੇ ਨੇ ਸਰੀਰ ਤੇ
ਠੀਕ ਹੈ ਸਰੀਰ ਨੂੰ ਖਾਕ ਰੂਪੀ ਮੰਨਦੇ ਆ ਖੇ ਰੂਪ ਮੰਨਦੇ ਆ ਜੀ
ਖੇ ਹੀ ਆ ਹੋਰ ਕੀ ਆ ਖੇ ਤੇ ਬੈਠ ਕੇ ਆਰਾਮ ਨਹੀਂ ਕਰ ਲੈਂਦਾ ਖੋਤਾ ਗਲੀਆਂ ਜ਼ਰੂਰ ਚੁਭੜੀਆਂ ਨੇ
ਠੀਕ ਹੈ ਜੀ ਖਾਕ ਲੋੜੇਂਦਾ ਤਨ ਖੇ ਜੋ ਰੱਤੇ ਦੀਦਾਰ ਉਹ ਇਹਨੂੰ ਖਾਕ ਸਮਝਦੇ ਆ ਮਾਇਆ ਨੂੰ ਜੀ
ਆ ਮਾਇਆ ਦੇ ਆ ਖਾਕ ਐਉਂ ਲੋੜ ਹੈ ਜਿਵੇਂ ਲੋੜ ਹੈ ਖੇ ਦੀ
ਠੀਕ ਹੈ ਜੀ ਵੀ ਇਹਨੂੰ ਨਾਲ ਨੀ ਲੈ ਕੇ ਤੁਰਦਾ ਉੱਥੇ ਲਿਟ ਕੇ ਉੱਥੇ ਹੀ ਛੱਡ ਜਾਂਦਾ
ਹੋਰ ਗਿਆ ਖੇ ਦੀ ਸਾਨੂੰ ਵੀ ਲੋੜ ਰਹਿੰਦੀ ਹੈ ਭਾਂਡੇ ਮਾਂਜਣ ਨੂੰ ਲੋੜ ਰਹਿੰਦੀ ਹੈ ਕੋਈ ਚੀਜ਼ ਬੀਜਦੇ ਆ ਲੋੜ ਤਾਂ ਰਹਿੰਦੀ ਹੋਈ ਹੈ ਖੇਦੀ ਜਿਉਂਦੇ ਜੀ ਨੂੰ ਖੇਦੀ ਲੋੜ ਹੈ
ਵੀ ਸਾਡੇ ਨਾਲ ਤਾਂ ਫਿਰ ਉਹੀ ਸਿਆਣਾ ਹੋਇਆ ਹੈ ਜੀ ਉਹ ਘੱਟੋ ਘੱਟ ਉੱਥੇ ਹੀ ਆਪਣਾ ਖਾਕ ਤੋਂ ਫਾਇਦਾ ਲੈਣਾ ਸੀ ਲੈ ਕੇ ਗਾਹਾਂ ਲੰਘ ਜਾਂਦਾ ਅਸੀਂ ਖਾਕ ਨੂੰ ਨਾਲ ਚੱਕ ਕੇ ਤੁਰ ਪੈਨੇ
ਉਹ ਤਾਂ ਘਰ ਬੰਨਿਆ ਨੀ ਖੋਤੇ ਨੂੰ ਤਾਂ ਖਾਲੀ ਮੰਨਦੀ ਬਾਣੀ
ਅੱਛਾ ਜੀ
ਨਾਨਕ ਤੇਰੇ ਨਾਲ ਅਸਲ ਖਰ ਕਹਿੰਦੇ ਅਸਲੀ ਖੋਤੇ ਤਾਂ ਉਹ ਨੇ ਜੇ ਬਿਨ ਗੁਣ ਗਰਭ ਕਰਨ ਤੇ ਗੁਣ ਕੋਈ ਨੀ ਹੰਕਾਰੀ ਬਣੇ ਬੈਠੇ ਨੇ ਅਸਲੀ ਦਾ ਖੋਤੇ ਨੇ ਉਹ ਤਾਂ ਖੋਤੇ ਹੈ ਹੀ ਨਹੀਂ ਵਿਚਾਰੇ ਉਹ ਤਾਂ ਜੋਨ ਹੈ ਖੋਤੇ ਦੀ ਇਹ ਬੰਦੇ ਦੀ ਜੋਨ ਹੈ ਥੱਲੇ ਨੂੰ ਜਾਂਦੇ ਨੇ ਨਰਕ ਨੂੰ ਜਿਹਨੂੰ ਖੋਤੇ ਦੀ ਜੋਨ ਹੈ ਉੱਤੇ ਨੂੰ ਜਾਂਦਾ ਹੈ ਜੂਦ ਕੱਟ ਕੇ
ਠੀਕ ਹੈ ਜੀ
ਉਹ ਖੋਤਾ ਕਿੱਥੇ ਖੋਤੇ ਤਾਂ ਇਹ ਨੇ
ਹਾਂਜੀ ਇਨਸਾਨ ਜੇ ਮਾਇਆ ਦੇ ਵਿੱਚ ਲੁਪਤ ਹੈ ਤਾਂ ਸਮਝੋ ਗਦਾ ਹੀ ਹੈ।
ਉਹ ਆਪਣੀ ਜਿਹੇ ਜੀ ਵੀ ਕਲਾਸ ਉਹਦੀ ਪਾਸ ਕਰੂਗਾ ਤੇ ਸਾਡਾ ਅਗਲੀ ਪੌੜੀ ਤੇ ਜਾਊਗਾ ਹੀ ਜਾਊਗਾ। ਆਹੋ ਕਹਿੰਦੇ ਨੇ ਕਹਿੰਦੇ ਵੇਦ ਪੁਰਾਣ ਪੜ੍ਹੇਗਾ ਕਿਆ ਗੁਣ ਤੇ ਵੇਦ ਪੜ੍ਹ ਲੈ ਪੁਰਾਣ ਪੜ੍ਹ ਲੈ ਦੱਸ ਕੀ ਗੁਣ ਹਾਸਲ ਕੀਤਾ ਵਿੱਚੋਂ ਪੜ੍ਹਨ ਨੂੰ ਕਹਿੰਦੇ ਠੀਕ ਹੀ ਤਾਂ ਨਾ ਘਰ ਚੰਦਨ ਜੈਸੇ ਭਾਰਾ ਜਿਵੇਂ ਖੋਤੇ ਤੇ ਚੰਦਨ ਲੱਗਦਾ ਤਾਂ ਸਾਰੇ ਦਿਮਾਗ ਤੇ ਲੱਦ ਲੈ ਬੋਝ ਰਾਮ ਨਾਮ ਦੀ ਗੱਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਪਾਰ ਕਿਵੇਂ ਉਤਰ ਜਾਏਗਾ ਰਾਮ ਨਾਮ ਦੀ ਗੱਤ ਉਹਦਾ ਜਾਣੀ ਦੀ ਅੱਗੇ ਗਿਆਨ ਕਿਵੇਂ ਜਾਣਾ ਗਿਆਨ ਬਦਲਣਾ ਖੜਾ ਤਾਂ ਉੱਥੇ ਹੀ ਡੋਬੇ ਗਿਆਨ ਤੇਰਾ
ਠੀਕ ਹੈ
ਪਾਰ ਕਿਵੇਂ ਉਤਰੇ ਪੜਨੇ ਜੀ ਹੱਸ ਕੇ ਨੀਵੀਂ ਪਾ ਕੇ ਗਾਣ ਹੋ ਗਏ ਵੀ ਗੱਲ ਤਾਂ ਕਬੀਰ ਦੀ ਠੀਕ ਹੈ ਤੇ ਉਹਦਾ ਨਾ ਜਵਾਬ ਦੇਣਾ ਚੰਗੀ ਗੱਲ ਹੈ ਜਵਾਬ ਦੇਵਾਂਗੇ ਬੇਇੱਜ਼ਤੀ ਜ਼ਿਆਦਾ ਹੋਊਗੀ। ਹਾਂਜੀ
ਮਹੱਲਾ ਪੰਜਵਾਂ ਕਿਆ ਤੱਕੇ ਬੀਆ ਪਾਸ ਕਰ ਹੀੜੇ ਇੱਕ ਆਧਾਰ ਥਿਓ ਸੰਤਨ ਕੀ ਰੇਣ ਜਿੱਤ ਲੱਭੀ ਸੁਖਦਾਤਾ।
ਆ ਜਿਹੜਾ ਤੇਰੇ ਆਸ ਪਾਸ ਹੋਰ ਕੁਛ ਹੈ ਇਹਨੂੰ ਕੀ ਦੇਖਦਾ ਬੀਆ ਹੁੰਦਾ ਦੂਸਰਾ ਤੱਕਣਾ ਦੇਖਣਾ ਕਿਆ ਤੱਕੇ ਬੀਆ ਪਾਸ ਕਰ ਹੀੜੇ ਇੱਕ ਆਧਾਰ ਉਹ ਇੱਕ ਨੂੰ ਆਧਾਰ ਬਣਾ ਲੈ ਹਿਰਦੇ ਚਾਲਾ ਦਾਲਾ ਨਹੀਂ ਦੇਖੀ ਦਾ ਹੁੰਦਾ ਆਲੇ ਦਾਲੇ ਮਾਇਆ ਜੇ ਧਿਆਨ ਰੱਖੀ ਦਾ ਹੁੰਦਾ ਟਾਰਗੇਟ ਬਣਾ ਇੱਕ ਹੋਣ ਦਾ ਇੱਕ ਆਧਾਰ ਬਣਾ ਕੇ ਮੈਂ ਇੱਕ ਹੋਣਾ ਕਿਆ ਯੁੱਗ ਮੈਂ ਇੱਕ ਇੱਕ ਹੋ ਆਇਆ ਮੈਂ ਇੱਕ ਤਾਂ ਕਰਨਾ ਆ ਇਹ ਯੁੱਗ ਦੇ ਵਿੱਚ ਜਿੱਤਰ ਮਨ ਅਡੋਲ ਕਰਕੇ ਕਰਨਾ ਇਹ ਮੇਰਾ ਟਾਰਗੇਟ ਹੈ ਔਰ ਸਾਰੇ ਸੰਸਾਰ ਨਾਲ ਏਕਤਾ ਕਰਨੀ ਹੈ ਸਾਰੇ ਸੰਸਾਰ ਨਾਲ ਪ੍ਰੇਮ ਕਰਨਾ ਸਾਰੇ ਸੰਸਾਰ ਨੂੰ ਪ੍ਰੇਮ ਦਾ ਉਪਦੇਸ਼ ਦੇਣਾ ਸਾਰੇ ਸੰਸਾਰ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਨੀ ਅਸੀਂ ਕੋਸ਼ਿਸ਼ ਇਹੀ ਕਰਨੀ ਹੈ ਸਾਰੇ ਇੱਕ ਹੋ ਜਾਣ। ਹਾਂਜੀ
ਥਿਓ ਸੰਤਨ ਕੀ ਰੇਣ ਜਿਤ ਲੱਭੀ ਸੁਖਦਾਤਾ।
ਉਹ ਦੂਜੀ ਚੀਜ਼ ਤਾਂ ਸਿਰਫ ਸੰਤਾਂ ਦੀ ਰੇਣ ਹੈ ਸੰਸਾਰ ਚ ਹੋਰ ਕੁਝ ਨਹੀਂ ਇੱਕ ਤਾਂ ਉਹ ਆਪ ਹੈ ਜੇ ਦੂਜੀ ਚੀਜ਼ ਦਾ ਧਿਆਨ ਕਰਨਾ ਤਾਂ ਸੰਤਾਂ ਤੋਂ ਰੇਣ ਲੈ ਲੈ ਸੰਤਾਂ ਦਾ ਗਿਆਨ ਲੈ ਲੈ ਸੰਤਾਂ ਦਾ ਉਪਦੇਸ਼ ਲੈ ਲੈ ਜੇ ਦੂਜੀ ਕੋਈ ਚੀਜ਼ ਦੀ ਇੱਛਾ ਹੈ ਤਾਂ ਦੂਜੀ ਚੀਜ਼ ਸੰਤਾਂ ਦਾ ਉਪਦੇਸ਼ ਹੈ ਸੰਤਾਂ ਦਾ ਗਿਆਨ ਹੈ ਸੰਤਾਂ ਕੀ ਰੇਣ ਲੈ ਲੈ ਜੇ ਤਲੱਬੀ ਜਿਹਨੂੰ ਲੱਭਦੀ ਸੁਖਦਾਤਾਰ ਦਾਤਾਰ ਸੁਖ ਹੈ ਉਹ ਦਾਤੇ ਤੋਂ ਮਿਲਿਆ ਹੋਇਆ ਸੁਖ ਹੈ ਉਹ ਸੁਖ ਹੈ ਜਿਹੜਾ ਤੁਰ ਦਰਗਾਹ ਚੋਂ ਮਿਲਦਾ ਹੈ ਹੋਰ ਕਿਤੋਂ ਨਹੀਂ ਮਿਲਦਾ ਸੰਤਨ ਕੀ ਰੇਣ ਜਿਹਨੂੰ ਮਿਲ ਜਾਏ ਦਾਤਾਰ ਦੇ ਘਰੋਂ ਨੂੰ ਸੁਖ ਮਿਲ ਜਾਂਦਾ ਹੈ ਦਾਤਾਰ ਦੇ ਘਰੋਂ ਮਿਲਿਆ ਹੋਇਆ ਸੁਖ ਸਦਾ ਸੁਖ ਹੁੰਦਾ ਹੈ ਸਾਰ ਦੇ ਵਿੱਚੋਂ ਮਿਲਿਆ ਹੋਇਆ ਸੁਖ ਸਦਾ ਸੁਖ ਅਲਪ ਸੁਖ ਹੁੰਦਾ ਹੈ ਸਦਾ ਸੁਖ ਨਹੀਂ ਹੁੰਦਾ। ਹਾਂਜੀ
ਪੌੜੀ ਵਿਣ ਕਰਮਾ ਹਰ ਜਿਉ ਨਾ ਪਾਈਐ ਬਿਨ ਸਤਗੁਰ ਮਨੁਆ ਨਾ ਲੱਗੈ ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨਾ ਤੱਗੈ।
ਕਿਰਪਾ ਤੋਂ ਬਿਨਾਂ ਹਰ ਔਰ ਜੀਉ ਤੋਂ ਦੀ ਪ੍ਰਾਪਤੀ ਤੋਂ ਦੀ ਖੋਜ ਨਹੀਂ ਹੋ ਸਕਦੀ। ਸਰੀਰ ਵਿੱਚ ਜੀਉ ਹੈ ਇਹ ਤਨ ਵਿੱਚ ਮਨ ਹੈ ਇਹਨੂੰ ਖੋਜ ਲੈਣਾ ਇਹਨੂੰ ਸਮਝ ਲੈਣਾ ਤੇ ਮਨ ਦੇ ਵਿੱਚ ਹਰ ਹੈ ਕਾਂ ਉਹਨੂੰ ਹਰ ਤੱਕ ਪਹੁੰਚ ਜਾਣਾ ਮਨ ਵਿੱਚੋਂ ਹਰ ਦਾ ਦਰਸ਼ਨ ਕਰ ਲੈਣਾ ਇਹ ਕਰਮਾਂ ਬਿਨਾਂ ਨਹੀਂ ਲੱਭਦਾ। ਬੜੀ ਕਿਰਪਾ ਹੋਵੇ ਆਪਣੀ ਇੱਛਾ ਹੋਵੇ ਚਿੱਤ ਦੀ ਵੀ ਇੱਛਾ ਹੋਵੇ ਮਨ ਦੀ ਵੀ ਇੱਛਾ ਹੋਵੇ ਪਰਮੇਸ਼ਰ ਦੀ ਇੱਛਾ ਤਾਂ ਹੈ ਉਹ ਹੈ। ਇਹ ਕਰਮ ਦੇ ਤਿੰਨ ਪ੍ਰਕਾਰ ਦਾ ਕਰਮ ਹੋਵੇ ਪੱਠਾ ਤਾਂ ਮਿਲਦੀ ਹੈ ਤਿੰਨ ਪ੍ਰਕਾਰ ਦੀ ਕਿਰਪਾ ਹੋਵੇ ਮਨ ਆਪਣੇ ਤੇ ਕਿਰਪਾ ਕਰੇ ਕਿ ਮੈਂ ਆਹ ਜੋ ਹਟ ਕੇ ਜਾਣਾ ਆ ਜਨਮ ਹਾਰ ਕੇ ਨਹੀਂ ਜਾਣਾ ਜੇ ਆਪਣੇ ਤੇ ਕਿਰਪਾ ਕਰੇ ਜੇ ਲੋਭ ਛੱਡ ਦੇਣਾ ਹੋ ਛੱਡ ਦੇਣੀ ਹੈ ਹੋ ਤਿਆਗ ਦੇਣੀ ਹੈ ਮੈਂ ਬੜਾ ਨਹੀਂ ਕਹਾਉਣਾ ਮੈਂ ਸੰਤ ਨਹੀਂ ਬਣਨਾ ਜਾਣ ਦੀ ਮੈਨੂੰ ਇੱਛਾ ਨਹੀਂ ਮੈਨੂੰ ਬਹੁਤ ਬੜਾ ਡੇਰਾ ਬਣਾਉਣ ਦੀ ਇੱਛਾ ਨਹੀਂ ਮੈਂ ਛੁਟਕਾਰਾ ਕਰਨਾ ਮੈਂ ਦੀਵਾ ਹੋਣਾ ਦੀਵਾ ਦਾਸ ਬਣਨ ਦੀ ਇੱਛਾ ਹੋਵੇ ਚਿੱਤ ਨੂੰ ਪ੍ਰਭ ਨਾ ਬਣੇ ਦਾਸ ਬਣੇ ਉਹ ਦਾਸ ਬਣੇ ਮਨ ਗੁਲ ਗੋਲਾ ਬਣੇ ਫਿਰ ਪਰਮੇਸ਼ਰ ਦੀ ਹੋਵੇ ਕਿਰਪਾ ਤਾਂ ਤੇ ਜਾ ਕੇ ਲੱਭਦਾ। ਸਤਗੁਰ ਦੇ ਬਿਨਾਂ ਮਨ ਕਿਤੇ ਨਹੀਂ ਜੁੜ ਸਕਦਾ। ਸਤਗੁਰ ਕੀ ਹੈ ਸੱਚ ਦੇ ਗਿਆਨ ਬਿਨਾਂ ਮਨ ਜੁੜੇ ਨਹੀਂ ਸਕਦਾ ਗਿਆਨ ਤਾਂ ਬੱਧਾ ਬਣ ਰਹੇ ਸਤਗੁਰ ਦਾ ਗਿਆਨ ਹੀ ਮਨ ਨੂੰ ਬੰਧ ਸਕਦਾ ਹੈ ਬੰਧ ਕੇ ਰੱਖ ਸਕਦਾ ਹੈ। ਸਤਗੁਰ ਦਾ ਗਿਆਨ ਜੋ ਹੈ ਇਹੀ ਹਿਰਦੇ ਨਾਲ ਜੋੜ ਕੇ ਰੱਖ ਸਕਦਾ ਹੈ ਇੱਕ ਬਣਾ ਕੇ ਰੱਖ ਸਕਦਾ ਮਨ ਲੱਗ ਸਕਦਾ ਹੈ ਮਾਇਆ ਨਾਲ ਲੱਗਿਆ ਹੋਇਆ ਮਨ ਤਾਂ ਜੰਮਣ ਬੰਦ ਚ ਰਹੂ ਇਹ ਪਲ 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 ਬਦਲਦਾ ਹੈ ਆਪਣੀ ਜਗ੍ਹਾ। ਹਾਂਜੀ
ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨਾ ਤੱਗੈ।
ਧਰਮ ਧੀਰਾ ਕਲ ਅੰਦਰੇ ਜਿੱਥੇ ਕਲ ਜੁਗਾ ਕਲਪਨਾ ਹਿਰਦੇ ਵਿੱਚ ਉੱਥੇ ਜੇ ਧਰਮ ਹੋਵੇ ਤਾਂ ਮਨ ਧੀਰ ਜਿਆਦਾ ਧੀਰਾ ਹੋ ਜਾਂਦਾ ਹੈ। ਮਨ ਦੀ ਚਾਲ ਮਨ ਚੱਲਣਾ ਬੰਦ ਕਰ ਦਿੰਦਾ, ਧੀਰ ਹੋ ਜਾਂਦਾ, ਧੀਰਾ ਹੋ ਜਾਂਦਾ। ਵੀ ਚਲੋ ਜੋ ਮਿਲਣਾ ਆਪੇ ਮਿਲ ਜਾਣਾ, ਸੰਤੋਖੀ ਹੋ ਜਾਣਾ, ਧੀਰਾ ਹੋਣਾ ਸੰਤੋਖੀ ਹੋ ਜਾਂਦਾ। ਪਾਪੀ ਮੂਲ ਨਾ ਤੱਕਦਾ, ਜੇ ਪਾਪੀ ਹੈ ਤਾਂ ਮੂਲ ਨਹੀਂ ਤੱਕਦਾ। ਜੇ ਮਨ ਧਰਮਾਂ ਦੇ ਨਾਲ ਜੇ ਕੋਈ ਧੀਰੇ ਵਾਲਾ ਨਹੀਂ ਹੋਇਆ, ਫਿਰ ਇਹ ਪਾਪੀ ਹੈ ਤੇ ਮੂਲ ਨਾ ਤੱਕਦਾ। ਤਗਨਾ ਇਤਰੀ ਤਗਨਾ ਨਾਰੀ ਪੜ ਕੇ ਤੁੱਕ ਪਵੇ ਦਾੜੀ, ਫਿਰ ਇਹ ਬੇਤੰਗਾ ਹੋ ਜਾਂਦਾ। ਸੰਤੋਖੀ ਨਹੀਂ ਤਾਂ ਬੇਤੰਗਾ ਹੈ, ਜੇ ਸੰਤੋਖੀ ਹੈ ਤਾਂ ਤੰਗ ਵਾਲਾ ਹੈ। ਹਾਂਜੀ,
ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ।
ਇਹ ਕਰ ਕਰੇ ਸੋ ਇਹ ਕਰ ਪਾਏ, ਜਿਹੜੇ ਹੱਥ ਨਾਲ ਬੁਰਾਈ ਕਰਦਾ ਉਸੇ ਹੱਥ ਦੀ ਸਜ਼ਾ ਪਾ ਲੈਂਦਾ, ਉੱਥੇ ਉਹੀ ਪ੍ਰਾਪਤੀ ਹੋ ਜਾਂਦੀ ਹੈ, ਉਸੇ ਹੱਥ ਵਿੱਚ ਉਹਦਾ ਫਲ ਪ੍ਰਾਪਤ ਹੋ ਜਾਂਦਾ। ਬੁਰਾਈ ਕਰਦਾ ਬੁਰਾਈ ਦਾ ਫਲ ਮਿਲ ਜਾਂਦਾ, ਭਲਾਈ ਕਰਦਾ ਭਲਾਈ ਦਾ ਫਲ ਮਿਲ ਜਾਂਦਾ। ਸਜੇ ਹੱਥ ਨਾਲ ਭਲਾਈ ਕਰਦਾ, ਸਜੇ ਹੱਥ ਚ ਫਲ ਭਲਾਈ ਦਾ ਮਿਲ ਜਾਂਦਾ। ਫਲ ਕੀ ਮਿਲਦਾ? ਨਿਰਮਲ ਹੋ ਜਾਂਦਾ। ਜੇ ਮਨ ਕਰਕੇ ਕੋਈ ਚੰਗਾ ਕੰਮ ਕਰਦਾ ਮਨ ਨਿਰਮਲ ਹੋ ਜਾਂਦਾ, ਜੇ ਕੋਈ ਬੁਰਾਈ ਕਰਦਾ ਉਹਦਾ ਦਾਸ ਬਲੀਨ ਹੋ ਜਾਂਦਾ ਮਨ। ਜਦੇ
ਠੀਕ ਹੈ ਜੀ,
ਇੱਕ ਕੜੀ ਮੋਹਤ ਨਾਲ ਲੱਗਾ, ਕੋਈ ਲੰਬਾ ਲੇਖਾ ਨਹੀਂ ਹੈ ਬਾਅਦ ਹੋਣ ਵਾਲਾ, ਬਾਅਦ ਕੋਈ ਲੇਖਾ ਨਹੀਂ ਹੋਣਾ ਹੈ। ਜੋ ਕਰਦਾ ਉਹਦਾ ਰਿਜ਼ਲਟ ਜਦੇ ਆ ਜਾਂਦਾ, ਇੱਕ ਕੜੀ ਮੋਹਤ ਵੀ ਨਹੀਂ ਲੱਗਦੀ। ਜਿਹੜੇ ਕਹਿੰਦੇ ਨੇ ਲੇਖਾ ਹੋਊਗਾ ਬਾਅਦ ਚ, ਸਭ ਝੂਠ ਹੈ, ਕੁਛ ਵੀ ਨਾਲ ਦੀ ਨਾਲ ਲੇਖਾ ਨਿਬੜਦਾ ਜਾ ਰਿਹਾ। ਹਾਂਜੀ,
ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤੀ ਅਹੰਕਾਰ ਨਾ ਭੱਗੈ।
ਚਾਰੇ ਯੁਗ ਸੋਧ ਕੇ ਦੇਖ ਲੈ ਮੈਂ, ਵਿਣ ਸੰਗਤ ਅਹੰਕਾਰ ਨਾ ਭੱਗੈ। ਸ਼ਬਦ ਤੇ ਬਿਨਾਂ ਅਹੰਕਾਰ ਨਹੀਂ ਅੰਦਰ ਹੋ ਜਾਂਦਾ। ਜਿੰਨਾ ਚਿਰ ਚੇਤਨ ਮਨ ਇਕੱਠੇ ਨਹੀਂ ਹੁੰਦੇ ਅਹੰਕਾਰ ਜਾਂਦਾ ਹੀ ਨਹੀਂ ਅੰਦਰੋਂ।
ਠੀਕ ਹੈ ਜੀ,
ਮਨ ਬੁੱਧੀ ਆ ਚਿੱਤ ਜਿੰਨਾ ਚਿਰ ਇੱਕ ਜਗ੍ਹਾ ਨਹੀਂ ਹੁੰਦੇ ਨਾ, ਅਹੰਕਾਰ ਅੰਦਰੋਂ ਨਹੀਂ ਜਾ ਸਕਦਾ। ਕਿੰਨੇ ਚਾਹੁਣਗੇ ਸਾਡੇ ਅੰਦਰੋਂ ਅਹੰਕਾਰ ਚਲਾ ਜਾਵੇ, ਅਹੰਕਾਰ ਤਾਂ ਜਾਊਗਾ। ਕਦੇ ਬੁੱਧੀ ਅਹੰਕਾਰ ਵੱਲ ਹੋ ਜਾਂਦੀ ਹੈ, ਕਦੇ ਮਨ ਅਹੰਕਾਰ ਵੱਲ ਹੋ ਜਾਂਦਾ, ਕਦੇ ਚਿੱਤ ਅਹੰਕਾਰ ਵੱਲ ਹੋ ਜਾਂਦਾ। ਜਾਵੇ ਖਾਤੇ ਘਰੇ ਪਾਟਿਆ ਹੋਇਆ ਅਹੰਕਾਰ, ਜਦ ਭਰਤਿਆ ਹੋਇਆ ਭਾਈ ਦਾ, ਜਦ ਤਿੰਨਾਂ ਦੀ ਰਹਿ ਹੋ ਜਾਂਦੀ ਹੈ ਵੀ ਇਹਨੂੰ ਕਰ ਲਈ ਰਹਿਣ ਦੇਣਾ। ਇਹ ਹੁਕਮ ਦਾ ਵਿਰੋਧ ਕਰਦਾ ਹੈ, ਮਾਲਕ ਦਾ ਵਿਰੋਧ ਕਰਦਾ ਹੈ, ਨਾਮ ਦਾ ਵਿਰੋਧ ਕਰਦਾ ਹੈ, ਇਹਨੂੰ ਕਰੋ ਵੱਡੋ।
ਹਉਮੈ ਮੂਲ ਨਾ ਛੁੱਟਈ ਬਿਨ ਸਾਧੂ ਸਤ ਸੰਗੈ।
ਹਉਮੈ ਮੂਲ ਨਾ ਛੁੱਟੀ, ਪਹਿਲਾਂ ਤਾਂ ਹਉਮੈ ਨਹੀਂ ਛੁੱਟਦੀ, ਹਮਾਰ ਮੈਂ ਨਹੀਂ ਛੁੱਟਦੀ, ਕੌਣ ਛਡਾਉਂਦਾ ਬਿਨ ਸਾਧੂ ਸਤ ਸੰਗੈ। ਸਾਧੂਆਂ ਦੀ ਸਤ ਸੰਗਤ ਬਿਨਾਂ ਜਿਹਨੇ ਚੇਤਨ ਮਨ ਫਤਿਆ ਹੋਇਆ ਉਹ ਸਾਧੂ ਹੈ, ਉਹਦੀ ਸੰਗਤ ਕਰੇ ਤੇ ਬਿਨਾਂ, ਉਹ ਸੰਗਤ ਕਰੇ ਤੇ ਬਿਨਾਂ, ਉਹਦੇ ਉਪਦੇਸ਼ ਤੇ ਬਿਨਾਂ ਕਈ ਛੁੱਟਦੀ ਹਉਮੈ। ਹਾਂਜੀ,
ਪਿਚਰ ਥਾ ਨਾ ਪਾਵਈ ਜਿਚਰ ਸਾਹਿਬ ਸਿਉ ਮਨ ਭੰਗੈ।
ਭੰਗੈ ਪੰਗ, ਸਾਡੇ ਕੋਲ ਭੰਗ ਲਫ਼ਜ਼ ਆ ਗਿਆ, ਇੱਥੇ ਭੰਗਾ ਹੈ, ਸਾਹਿਬ ਭੰਗ ਹੈ ਉਹ ਲਫ਼ਜ਼। ਪਿਚਰ ਥਾ ਨਾ ਪਾਵਈ, ਉਹਨਾਂ ਚਿਰ ਇਹਨੂੰ ਥਾਏ ਨੀ ਕਿਸੇ ਚੀਜ਼ ਤੇ, ਸਮਝੇ ਨੀ ਆਉਂਦੀ ਸੰਸਾਰ ਦੀ। ਜਿਚਰ ਸਾਹਿਬ ਸਿਉ ਮਨ ਭੰਗਾ, ਜਿੰਨਾ ਚਿਰ ਇਹਦਾ ਮਨ ਆਪਣੇ ਮੂਲ ਨਾਲੋਂ ਭੰਗ ਹੈ, ਟੁੱਟਿਆ ਹੋਇਆ ਹੈ। ਨਾਨਕ ਜਿਹਨ ਮਨ ਭੰਗ, ਭੰਗ ਆ ਲਫ਼ਜ਼ ਹੈ, ਸਾਹਿਬ ਭੰਗ ਆ ਲਫ਼ਜ਼ ਹੈ, ਉੱਥੇ ਆਇਆ ਹੋਇਆ ਜਿਹਨੂੰ ਸਾਹਿਬ ਭੂ ਕਹੀ ਜਾਂਦੇ ਨੇ। ਇਹ ਕਿੱਥੋਂ ਲੈ ਕੇ ਆਉਣਗੇ ਮਨ ਭੰਗ? ਹਾਂਜੀ,
ਜਿਨ ਜਨ ਗੁਰਮੁਖੀ ਸੇਵਿਆ ਤਿਸ ਘਰ ਦੀਵਾਨ ਅਭੱਗੈ।
ਕਿਹਦੀ ਜਨ? ਜਿਹਨਾਂ ਗੁਰਮੁਖਾਂ ਨੇ, ਜਿਹਨਾਂ ਗੁਰਸਿੱਖਾਂ ਗੁਰਮੁਖਾਂ ਨੇ ਸੇਵ ਲਿਆ, ਸ਼ਬਦ ਵਿਚਾਰ ਲਿਆ, ਜਿਹਦੀ ਜਨ ਗੁਰਮੁਖੀ ਸੇਵਿਆ ਤਿਸ ਘਰ ਦੀਵਾਨ ਅਭੱਗੈ। ਉਹਦੇ ਘਰ ਦੀਵਾਨ, ਉਹਦੀ ਉਹਦੀ ਜੋਤ ਹੈ, ਭੱਗਾ ਹੈ, ਉਹਦੀ ਜੋਤ ਟਿਕੀ ਰਹਿੰਦੀ ਹੈ, ਉਹਦਾ ਮਨ ਨੀ ਭੰਗਦਾ, ਉਹ ਅਡੋਲ ਅਵਸਥਾ ਟਿਕਿਆ ਰਹਿੰਦਾ। ਦੇਖੋ ਭੰਗੇ ਦੇ ਉਲਟਾ ਭੰਗਾ ਹੈ, ਜੋ ਭੰਗ ਨਹੀਂ ਹੁੰਦਾ ਉਹ ਅਡੋਲ ਅਵਸਥਾ ਚ ਰਹਿੰਦਾ, ਭੰਗ ਅਡੋਲ ਚਿੱਤਾ ਮਨ ਇੱਕ ਰਹਿੰਦਾ ਉਹਦਾ। ਸੱਤੀ ਤਵੀ ਤੇ ਬੈਠ ਕੇ ਵੀ ਇੱਕ ਮਨ ਇੱਕ ਚਿੱਤ ਹੈ, ਉਹ ਬੰਦ ਬੰਦ ਕਟਾਉਂਦਾ ਵੀ ਅਡੋਲ ਹੈ, ਖੋਪਰੀ ਲੈਂਦੀ ਵੀ ਅਡੋਲ ਹੈ, ਉਹ ਨਿਉਂ ਚ ਖੜਾ ਵੀ ਅਡੋਲ ਹੈ। ਹਾਂਜੀ,
ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ।
ਹਰ ਕਿਰਪਾ ਤੇ ਸੁਖ ਪਾਇਆ, ਹਰ ਕਿਰਪਾ ਤੇ ਪਾਇਆ, ਸੁਖ ਜੀ ਨੇ ਵੀ ਪਾਇਆ, ਅਸੀਂ ਵੀ ਪਾਇਆ, ਜਿਹਨੇ ਪਾਇਆ ਹਰ ਕਿਰਪਾ ਤੇ ਪਾਇਆ ਆਪ ਵੀ ਪਾਇਆ। ਗੁਰ ਸਤਗੁਰ ਚਰਣੀ ਲੱਗੈ, ਪਰ ਗੁਰ ਸਤਗੁਰ ਦੇ ਚਰਣੀ ਲੱਗ ਕੇ ਹੀ ਕਿਰਪਾ ਹੁੰਦੀ ਹੈ। ਜੇ ਗੁਰ ਸਤਗੁਰ ਦੇ ਚਰਣੀ ਨਾ ਲੱਗੀਏ ਹਰ ਕਿਰਪਾ ਹੁੰਦੀ ਨੀ, ਹਰ ਕਿਰਪਾ ਦੇ ਬਿਨਾਂ ਸੁਖ ਮਿਲਦਾ ਨਹੀਂ।
ਆਪਾਂ ਜਿੱਥੇ ਵੀ ਸੁਖ ਔਂਕਣ ਨਾਲ ਆਉਂਦਾ ਹੈ ਉਹ ਸੁਖ ਸਾਗਰ ਦਾ ਹੀ ਇਸ਼ਾਰਾ ਕਰਦਾ ਹੈ ਨਾ ਜੀ।
ਜੀ
ਠੀਕ ਹੈ। ਸੱਚਖੰਡ ਸ਼ਬਦ ਤਾਂ ਇੱਕ ਵਾਰ ਵਰਤੇ ਹੈ ਤੇ ਸੁਖ ਸਾਗਰ ਜਿਹੜਾ ਇਹ ਬਹੁਤ ਵਾਰ ਆਇਆ ਬਾਣੀ ਚ, ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗਾ।
ਸੁਖ ਸਾਗਰ ਸੁਖੇ ਦੁੱਖ ਹੋਈ ਨੀ।
ਠੀਕ ਹੈ ਜੀ। ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ।
ਜੀ।